ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜਗਤ ਜਲੰਦੇ ਨੂੰ ਤਾਰਨਹਾਰ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਅਥਵਾ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਗੁਰੂ ਪਿਆਰੇ ਜੋ ਨਿਤਾ ਪ੍ਰਤੀ ਹਰ ਜਸ ਸੁਣ ਵਾਸਤੇ ਇਸ ਸਮੇਂ ਦੀ ਉਡੀਕ ਵਿੱਚ ਹੁੰਦੇ ਨੇ ਸਭਨਾਂ ਉੱਪਰ ਹੀ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਤਾਂ ਆਪਾਂ ਨੂੰ ਇਹ ਸਤਸੰਗ ਦੀਆਂ ਘੜੀਆਂ ਸਤਿਗੁਰੂ ਜੀ ਦਾ ਸੰਗ ਸਤਿਗੁਰੂ ਜੀ ਦੀ ਦਰ ਹਜ਼ੂਰੀ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਅਤੇ ਫਿਰ ਜਿਹੜੀਆਂ ਸੰਗਤਾਂ ਪਾਵਨ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਈਆਂ ਹੋਰ ਵੀ ਵੱਡੇ ਭਾਗ ਨੇ ਭਾਈ ਹਜ਼ੂਰ ਦਾ ਹੁਕਮ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਵਧੋ ਪੁਰਖ ਵਧਾਤੇ ਤਾਂ ਤੂੰ ਸੋਹੇ ਆ ਸਤਿਗੁਰੂ ਦੇ ਦਰਸ਼ਨ ਪਵਿੱਤਰ ਸਰੋਵਰ ਦੇ ਇਸ਼ਨਾਨ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਤਸੰਗ ਦੀਆਂ ਘੜੀਆਂ ਸੇਵਾ ਦਾ ਮਹਾਨ ਕੁੰਭ ਇਹ ਭਾਈ ਕਰਮਾਂ ਨਾਲ ਪ੍ਰਾਪਤ ਹੁੰਦਾ ਹੈ। सतगुरु जी ने बख्शिश की है। अज सतगुरु जी ने रहमत की, अमृत वेले महाराज जी ने सानू पवित्र उपदेश श्री मुख वाक राही बख्शिश किया है। ये जैत सरी दी वार मध विच है। साध सिंह जी जदों श्री अखंड पाठ साहब प्रचलित हुंदे ने ते जदों इस वार दी रंभता ते पाठ पहुंच जांदा है उदों मध दी अरदास कीती जांदी है। इस वार विच सतगुरु जी ने 17वीं पौड़ी विच सतगुरु जी ने बख्शिश कीती है। श्लोक दे समेत महान बख्शियां पंचम पातशाह जी ने मेहरां कीतियां हन। आओ मन बिरतियां एकाग्र करके सतगुरु जी का उपदेश सरवण करिए। ते नाल ही बेनती है अज उस महान श्रोमणी भगत भगत रविदास जी का प्रकाश दिहाड़ा है। सारी दुनिया विच चा दे नाल मनाया जा रहा, नगर कीर्तन हो रहे ने। उन्हां दे महान पवित्र जीवन बारे भी विचारां करांगे। सतगुरु जी जिवें बख्शिश करनगे सर्व संगतां प्रेम दे नाल सरवण करो जी।
सतनाम श्री वाहे गुरु साहिब जी, सलोक संत उदरण दयालं।
सलोक सतगुरु पातशाह जी ने जिहड़ा स्वै लोक दी प्राप्ति करवा देवे उसका नाम सलोक है। हजूर ने ऐसे सलोक सब तो पहला महाराज ने जिहड़ा सलोक सानू सुनाया समझाया उपदेश बख्शिया। दुनिया दे विच कोई एहो जा वैसे ते धुर की बाणी एक ओंकार तो लैके 18-10-20 तक कोई मुकाबला नहीं, क्योंकि बाणी गुरु है। पर सतगुरु पातशाह जी पहले ही श्लोक विच सानू समझाउंदे ने पवन गुरु पाणी पिता माता धरत महत दिवस रात दोए दाई दाया खेला सगल जगत चिंगियाइयां बुरियाइयां वाचा धर्म हदूर। साध संग जी पहले ही श्लोक महाराज सच्चे पातशाह जी ने जो बख्शिश कीता है ना जपजी साहब जी की बाणी का भोग पाउंदिया संपूर्णता करदिया उहदे इन्ने करथ महापुरखां ने कीते ने कि जे एक श्लोक दे ही अर्थ साडे हिरदे च वस जाण ते फिर ऐसी प्रसिद्धि दे अर्थ जदों सुणदे हां पढ़दे हां ते फिर गुरु की बाणी किणका एक जिस जीव सावै ता कि महिमा गणी न आवै। एक अखर हर मन वस्त नानक होत निहाल। ये उपदेश बख्शिश कीते महाराज ने। इत्थे भी सतगुरु जी कृपा करदे ने कहिंदे भाई ये श्लोक उस पार ब्रह्म परमात्मा की प्राप्ति करवाउण वाला स्वै लोक तक मार्ग दर्शन वाला ये श्लोक है। संत उदरण दयालं हजूर कृपा करदे ने कि भाई जिहड़े संत हुंदे ने संत दी परिभाषा भाई गुरदास जी ने भी कीती है। गुरबाणी विच भी महाराज सच्चे पातशाह जी ने बड़ा खोल के सानू दस्या है कि संत कौन हुंदे ने। एक पासे भगत कबीर जी संत दे संग दी बहुत वड्डी महिमा दसदे ने ते इस शब्द दे शब्द नूं ढाल बना के संत दे शब्द नूं ढाल बना के बहुत वड्डा पखंड भी रंभिया होया। पर सतगुरु पातशाह जी ने नखेड़ा कीता है ਕਬੀਰ ਸੰਤ ਕਾ ਸੰਗ ਨਾ ਛੋਡੀਐ। ਕਬੀਰ ਜੀ ਕਹਿੰਦੇ ਕਿ ਸੰਤਾਂ ਦਾ ਸੰਗ ਨਹੀਂ ਛੱਡਣਾ ਚਾਹੀਦਾ। ਤੇ ਇੱਕ ਪਾਸੇ ਸੰਤ ਕੌਣ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਤੇ ਦੂਸਰੇ ਪਾਸੇ ਸਤਿਗੁਰੂ ਜੀ ਫਰਮਾਉਂਦੇ ਨੇ ਰਹਿਓ ਟੋਲ ਹੋ, ਮਹਾਰਾਜ ਕਹਿੰਦੇ ਅਸੀਂ ਲੱਭਦੇ ਰਹੇ ਪਰ ਤੇਰੇ ਸਾਧ ਤੇਰੇ ਸੰਤ ਬਥੇਰੇ ਵੇਖੇ, ਸਾਧ ਬੋ ਤੇਰੇ ਡਿੱਠੇ। ਪਰ ਜਦੋਂ ਸੰਤਾਂ ਦੀ ਪਰਿਭਾਸ਼ਾ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ, ਫਿਰ ਦੱਸ ਦਿੱਤਾ ਕਿ ਸੰਤਾਂ ਦੀ ਰਸਨਾ ਉੱਪਰ ਵੀ ਅੰਮ੍ਰਿਤ ਵਰਸਦਾ ਹੈ ਤੇ ਸੰਤਾਂ ਦੀ ਦੇਖਣੀ ਵਿੱਚ, ਸੰਤਾਂ ਦੀ ਪਰਖਣੀ ਵਿੱਚ, ਦੇਖਣੀ ਵਿੱਚ ਵੀ, ਦ੍ਰਿਸ਼ਟੀ ਵਿੱਚ ਵੀ ਉਸ ਬ੍ਰਹਮ ਦਾ ਪ੍ਰਕਾਸ਼ ਹੈ। ਐਸੇ ਸੰਤ ਨੇ ਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਸੰਤ ਉਦਰਨ ਦਿਆਲੰ, ਕਿਉਂਕਿ ਸੰਤਾਂ ਦਾ ਆਧਾਰ ਹੁੰਦਾ ਹੈ ਜਦੋਂ ਪਰਮਾਤਮਾ ਦੀ ਦਇਆ ਹੁੰਦੀ ਹੈ, ਮਿਹਰ ਹੁੰਦੀ ਹੈ। ਤੇ ਸੰਤਾਂ ਦਾ ਸੰਗ ਕਰਨ ਦਾ ਲਾਭ ਕੀ ਹੁੰਦਾ ਹੈ? ਆਪ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਆਸਰੰ ਗੋਪਾਲ ਕੀਰਤ ਨਹਿ,
ਉਹਨਾਂ ਨੂੰ ਕੋਈ ਹੋਰ ਆਸਰਾ ਨਹੀਂ ਹੁੰਦਾ, ਉਹਨਾਂ ਨੂੰ ਆਸਰਾ ਕੇਵਲ ਪਰਮਾਤਮਾ ਦਾ ਹੈ। ਆਸਰੰ ਗੋਪਾਲ ਕੀਰਤ ਨਹਿ, ਉਸ ਰੱਬ ਦੀ ਕੀਰਤੀ ਦਾ, ਮਹਿਮਾ ਦਾ, ਉਸਦੀ ਵਡਿਆਈ ਦਾ ਹੀ ਆਸਰਾ ਹੁੰਦਾ ਹੈ। ਬੜੀਆਂ ਪਰਖਾਂ ਹੋਈਆਂ ਸੰਤਾਂ ਭਗਤਾਂ ਦੀਆਂ, ਭਗਤ ਪ੍ਰਹਿਲਾਦ ਦੀ ਪਰਖ ਹੋਈ, ਨਾਮਦੇਵ ਦੀ ਹੋਈ, ਭਗਤ ਕਬੀਰ ਦੀ ਹੋਈ, ਪਰ ਸਾਧ ਸੰਗਤ ਸਤਿਗੁਰੂ ਨੇ ਐਸੀ ਉਹਨਾਂ ਤੇ ਦਇਆਲਤਾ ਕੀਤੀ ਸੀ, ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੇ, ਉਹਨਾਂ ਦੇ ਅੰਦਰ ਕੋਈ ਡਰ ਹੈ ਹੀ ਨਹੀਂ ਸੀ, ਭੈ ਉਹਨਾਂ ਦੇ ਨੇੜੇ ਤੇੜੇ ਨਹੀਂ ਸੀ, ਪਰਮਾਤਮਾ ਦੇ ਨਾਲ ਇੱਕਮਿੱਕ ਸਨ। ਇਸ ਕਰਕੇ ਦੁਨੀਆਂ ਦਾ ਡਰ ਕੀ ਡਰਾ ਸਕਦਾ ਸੀ, ਨਹੀਂ ਸੀ ਡਰਾ ਸਕਦਾ। ਪਰ ਉਹਨਾਂ ਨੇ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ, ਕਹਿੰਦੇ ਭਾਈ ਸੰਤਾਂ ਦੇ ਪਾਸ ਜਾਣ ਦਾ ਲਾਭ ਇਹ ਹੁੰਦਾ ਹੈ ਕਿ ਉਹ ਪ੍ਰਭੂ ਪਰਮਾਤਮਾ ਦਾ ਆਸਰਾ ਬਖਸ਼ ਦਿੰਦੇ ਨੇ। ਕਿਵੇਂ ਬਖਸ਼ਦੇ ਨੇ? ਕਿ ਉਹ ਪ੍ਰਭੂ ਦੀ ਭਗਤੀ ਵਿੱਚ ਲਾ ਦਿੰਦੇ ਨੇ, ਲੈ ਭਾਈ ਨਾਮ ਜਪਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਗੁਰੂ ਕਾ ਕੀਰਤਨ ਸਿੱਖਿਆ ਕਰ, ਗੁਰੂ ਕੀ ਬਾਣੀ ਦੀ ਸੰਥਿਆ ਕਰ। ਉਹ ਸੰਤ ਨੇ, ਸੰਤ ਸੁਦੇ ਸਿੱਧੀ ਸਾਧ ਸੰਗ ਜੀ ਸੰਤ ਉਪਾਧੀ ਦੇ ਬਹੁਤ ਵੱਡੀ ਵਿਆਖਿਆ ਹੈ, ਕੀਤੀ ਨਹੀਂ ਜਾ ਸਕਦੀ, ਕਿਉਂਕਿ ਮਹਾਰਾਜ ਨੇ ਜਿੱਥੇ ਜਾ ਕੇ ਕਹਿ ਦਿੱਤਾ ਨਾ ਕਿ ਪ੍ਰਭੂ ਦਾ ਤੇ ਪ੍ਰਭੂ ਦੇ ਦਾਸਾਂ ਦਾ, ਸੰਤਾਂ ਦਾ ਕੋਈ ਭੇਦ ਨਹੀਂ, ਇਹ ਇੱਕ ਹੀ ਰੂਪ ਨੇ, ਬ੍ਰਹਮ ਗਿਆਨੀ ਆਪ ਪਰਮੇਸ਼ਰ ਦਾ ਰੂਪ ਬਖਸ਼ ਦਿੱਤਾ। ਉੱਥੇ ਇਹਨਾਂ ਦੀਆਂ ਬੜੀਆਂ ਵੱਡੀਆਂ ਗਾਥਾਵਾਂ ਨੇ, ਬਹੁਤ ਵੱਡੀ ਦ੍ਰਿਸ਼ਟੀ ਹੈ। ਪਰ ਜਿਹੜੇ ਸੰਤਾਂ ਦੀ ਨਿਗਾਹ ਹੀ ਐਸੀ ਹੁੰਦੀ ਹੈ ਸਾਧ ਸੰਗਤ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਵਰਸਦਾ ਹੈ, ਇੱਕ ਵਾਰੀ ਨਜ਼ਰ ਭਰ ਕੇ ਉਹ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕ ਲੈਣ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਚ ਵਿਕਾਰ ਨਹੀਂ ਹੁੰਦੇ, ਲੋਭ ਨਹੀਂ ਹੁੰਦਾ, ਮੋਹ ਨਹੀਂ ਹੁੰਦਾ, ਉਹਨਾਂ ਦੀ ਦ੍ਰਿਸ਼ਟੀ ਚ ਨਾਮ ਹੀ ਹੁੰਦਾ। ਉਹ ਨਾਮ ਦ੍ਰਿਸ਼ਟੀ ਦੇ ਨਾਲ ਜਿਹਨੂੰ ਵੀ ਤੱਕ ਲੈਂਦੇ ਨੇ ਉਹਨੂੰ ਗਦਗਦ ਕਰ ਦਿੰਦੇ ਨੇ, ਨਿਹਾਲ ਕਰ ਦਿੰਦੇ ਨੇ। ਇਸ ਕਰਕੇ ਕਈ ਵਾਰ ਮਹਾਂਪੁਰਖਾਂ ਤੋਂ ਇਹ ਬਚਨ ਸੁਣੇ ਨੇ ਕਿ ਭਾਈ ਤੂੰ ਇੱਧਰ ਮੇਰੇ ਵੱਲ ਦੇਖ। ਹੁਣ ਵੇਖਣ ਵਾਲੇ ਨੂੰ ਤਾਂ ਇਹ ਸਧਾਰਨ ਗੱਲ ਲੱਗਦੀ ਹੈ, ਪਰ ਇਹ ਗੱਲ ਬਹੁਤ ਮਹਿੰਗੀ ਆ। ਜੇ ਕੋਈ ਭਾਗਾਂ ਵਾਲਾ, ਕਰਮਾਂ ਵਾਲਾ ਤੱਕ ਲਵੇ ਤੇ ਉਹਨਾਂ ਦੀ ਤੱਕਣੀ ਵਿੱਚ ਹੀ ਸਾਧ ਸੰਗਤ ਬੜੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਹੁੰਦਾ। ਸੰਤਾਂ ਦਾ ਮਤ ਹੀ ਇਹ ਹੈ ਕਿ ਜਿਹੜਾ ਸੰਤਾਂ ਦੀ ਦ੍ਰਿਸ਼ਟੀ ਚ ਆ ਜਾਵੇ, ਸੰਤਾਂ ਦੀ ਸੰਗਤ ਵਿੱਚ ਆ ਜਾਵੇ, ਉਹ ਆਪ ਤੇ ਪ੍ਰਭੂ ਦੇ ਆਸਰੇ ਹੈ ਹੀ, ਉਹ ਆਪ ਤੇ ਦਿਨ ਰਾਤ ਪ੍ਰਭੂ ਦੀ ਕੀਰਤੀ ਗਾਉਂਦੇ ਨੇ, ਉਹ ਸੰਗੀਆਂ ਸਾਥੀਆਂ ਨੂੰ ਵੀ ਪ੍ਰਭੂ ਦੀ ਕੀਰਤੀ ਵਿੱਚ ਲਾ ਕੇ ਉਹਨਾਂ ਦਾ ਉਧਾਰ ਕਰ ਦਿੰਦੇ ਹਨ।
ਨਿਰਮਲੰ ਸੰਤ ਸੰਗੇਣ,
ਇਸ ਕਰਕੇ ਭਾਈ ਜਿਹੜਾ ਸੰਤਾਂ ਦਾ ਸੰਗ ਹੈ ਉਹ ਸਾਡੀਆਂ ਮਨੋਵਾਸ਼ਨਾ ਮੇਟ ਕੇ ਸਾਡੇ ਮਨ ਨੂੰ ਨਿਰਮਲ ਕਰ ਦਿੰਦਾ ਹੈ। ਨਿਰਮਲੰ ਸੰਤ ਸੰਗੇਣ, ਉਹ ਭਾਈ ਸਾਨੂੰ ਮਲ ਤੋਂ ਰਹਿਤ, ਵਿਸ਼ਿਆਂ ਦੀ ਮਲ ਤੋਂ ਰਹਿਤ ਸਾਡੀ ਆਤਮਕ ਦ੍ਰਿਸ਼ਟੀ ਨੂੰ ਸ਼ੁੱਧ ਕਰ ਦਿੰਦਾ ਹੈ। ਐਸਾ ਮਹਾਂਪੁਰਖਾਂ ਦਾ ਸੰਗ ਹੈ।
ਓਟ ਨਾਨਕ ਪਰਮੇਸੁਰੈ,
ਕਿਉਂਕਿ ਉਹ ਇੱਕੋ ਇੱਕ ਆਸਰਾ ਕਹਿੰਦੇ ਨੇ ਕਿ ਭਾਈ ਸਭ ਤੋਂ ਵੱਡਾ ਜਿਹੜਾ ਆਸਰਾ ਹੈ ਉਹ ਪਰਮਾਤਮਾ ਦਾ ਹੈ, ਉਹ ਪਰਮੇਸ਼ਰ ਦਾ ਆਸਰਾ ਹੈ। ਦੁਨੀਆਂ ਦੇ ਆਸਰੇ ਟੁੱਟ ਜਾਂਦੇ ਨੇ, ਦੂਸਰੀ ਦੁਨੀਆਂ ਦੇ ਆਸਰੇ ਖਤਮ ਹੋ ਜਾਂਦੇ ਨੇ, ਇਸ ਕਰਕੇ ਉਹ ਪਰਮਾਤਮਾ ਦੇ ਆਸਰੇ ਆਪ ਨੇ ਤੇ ਪਰਮਾਤਮਾ ਦੇ ਆਸਰੇ ਹੀ ਜਨਾ ਸੇਵਕਾਂ ਨੂੰ ਲਾ ਦਿੰਦੇ ਨੇ।
ਚੰਦਨ ਚੰਦਨਾ ਸਰਦ ਰੁੱਤ,
ਸਤਿਗੁਰੂ ਦੇ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮਨ ਦੀਆਂ ਜਿਹੜੀਆਂ ਤਪਸ਼ਾਂ ਨੇ, ਮਨ ਦੇ ਵਿੱਚ ਜਿਹੜੀ ਤਪਸ਼ ਹੈ ਉਹ ਕਿਸ ਠੰਡ ਦੇ ਨਾਲ ਖਤਮ ਹੋ ਸਕਦੀ ਹੈ, ਕਿਵੇਂ ਠੰਡ ਪੈ ਸਕਦੀ ਆ। ਕਈ ਵਾਰ ਮਨੁੱਖ ਠੰਡੀਆਂ ਥਾਵਾਂ ਤੇ ਜਾਂਦਾ ਜਦੋਂ ਅੱਤ ਦੀ ਗਰਮੀ ਹੁੰਦੀ ਹੈ, ਪਰ ਉੱਥੇ ਉਹ ਮਨ ਦੀ ਗਰਮੀ ਤੇ ਕੀ ਮਿਟਣੀ ਆ, ਵਾਹਿਗੁਰੂ ਤਨ ਦੀ ਗਰਮੀ ਵੀ ਨਹੀਂ ਮਿਟਦੀ। ਇੱਥੇ ਸਤਿਗੁਰੂ ਜੀ ਆਪਾਂ ਨੂੰ ਵਿਸਥਾਰ ਸਹਿਤ ਸਮਝਾਉਂਦੇ ਹਨ ਕਿ ਠੰਡੀਆਂ ਚੀਜ਼ਾਂ ਬੜੀਆਂ ਹਨ। ਚੰਦਨ ਕਹਿੰਦੇ, ਚੰਦਨ ਬਹੁਤ ਠੰਡਾ ਮੰਨਿਆ ਗਿਆ। ਯੋਗੀ ਲੋਕ ਜਦੋਂ ਦਸਮ ਦੁਆਰ ਦੇ ਵਿੱਚ ਸਵਾਸ ਚੜਾਉਂਦੇ ਆ ਤੇ ਚੰਦਨ ਘਸ ਕੇ ਮੱਥੇ ਤੇ ਮਲਦੇ ਨੇ ਕਿ ਠੰਡ ਵੀ ਰਵੇ, ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਭਾਈ ਚੰਦਨ ਦਾ ਸੁਭਾਅ ਜੀਵਾਂ ਦੇ ਸੁਭਾਅ ਨੂੰ ਨਹੀਂ ਬਦਲ ਸਕਦਾ, ਜੀਵਾਂ ਦੇ ਸੁਭਾਅ ਚ ਠੰਡ ਨਹੀਂ ਪਾ ਸਕਦਾ, ਕਿਉਂਕਿ ਜਿੱਥੇ ਚੰਦਨ ਦੇ ਬੂਟੇ ਹੁੰਦੇ ਨਾ ਉੱਥੇ ਬਹੁਤ ਜ਼ਹਿਰੀ ਸੱਪ ਉਹਦੇ ਨੇੜੇ ਉਹਦੀ ਖੁਸ਼ਬੂ ਚ ਰਹਿੰਦੇ ਨੇ, ਪਰ ਉਹ ਉਹਨਾਂ ਦੀ ਜ਼ਹਿਰ ਨਹੀਂ ਮੇਟ ਸਕਦਾ, ਚੰਦਨ ਉਹਨਾਂ ਦੇ ਹਿਰਦੇ ਚ ਠੰਡ ਨਹੀਂ ਪਾ ਸਕਦਾ। ਤੇ ਅੱਗੇ ਫਰਮਾਉਂਦੇ ਨੇ, ਕਹਿੰਦੇ ਸਰਦ ਰੁੱਤ ਚੰਦਨ ਚੰਦ, ਫਿਰ ਕਹਿੰਦੇ ਅਗਲਾ ਹੈ ਚੰਦਰਮਾ, ਚੰਦਰਮਾ ਠੰਡਾ ਮੰਨਿਆ ਗਿਆ, ਪਰ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਭਾਉ ਭਗਤੀ ਵਾਲੀਆਂ ਜੀਵ ਇਸਤਰੀਆਂ ਨੇ ਉਹ ਜਦੋਂ ਭਗਤੀ ਕਰਦੇ ਨੇ, ਪ੍ਰਭੂ ਵਿਛੋੜੇ ਵਿੱਚ ਰਾਤਾਂ ਗੁਜ਼ਾਰਦੇ ਨੇ, ਕਹਿੰਦੇ ਉਹ ਚੰਦਰਮਾ ਦੀਆਂ ਕਿਰਨਾਂ ਵੀ ਕਹਿੰਦੇ ਤੀਰ ਵਾਂਗੂ ਲੱਗਦੀਆਂ ਨੇ ਕਿ ਪ੍ਰਭੂ ਦਾ ਮਿਲਾਪ ਨਹੀਂ ਹੋਇਆ। ਮਹਾਂਪੁਰਖ ਦੱਸਦੇ ਕਿ ਜਿਹੜੀਆਂ ਪ੍ਰਤੱਖ ਵੀ, ਜਿਨ੍ਹਾਂ ਬੀਬੀਆਂ ਦਾ ਪਤੀ ਪ੍ਰਦੇਸ਼ ਗਿਆ ਹੋਵੇ, ਫੌਜ ਵਿੱਚ ਨੌਕਰੀ ਤੇ ਗਿਆ ਹੋਵੇ, ਕਿਤੇ ਦੂਰ ਦਰੇਡੇ ਘਰ ਤੋਂ ਦੂਰ ਹੋਵੇ, ਕਹਿੰਦੇ ਉਹ ਬੀਬੀਆਂ ਚੰਦਰਮਾ ਦੀ ਰੋਸ਼ਨੀ ਵਿੱਚ ਵੀ ਪਈਆਂ ਹੋਣ ਤੇ ਚੰਦਰਮਾ ਦੀਆਂ ਕਿਰਨਾਂ ਵੀ ਅੱਖਾਂ ਦੇ ਸਾਹਮਣੇ ਹੋਣ, ਪਰ ਉਹ ਵਿਛੋੜੇ ਦੇ ਸਲ ਨੂੰ ਮੇਟ ਨਹੀਂ ਸਕਦੀਆਂ, ਠੰਡ ਨਹੀਂ ਪਾ ਸਕਦੀਆਂ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਭਾਉ ਭਗਤੀ ਵਿੱਚ ਲੀਨ ਹੋਏ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਤਾਂਘ ਵਿੱਚ ਨੇ ਜੀਵ ਇਸਤਰੀਆਂ, ਕਹਿੰਦੇ ਜਦੋਂ ਤੱਕ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਮਿਲਾਪ ਨਹੀਂ ਹੋ ਜਾਂਦੀ, ਉਹਨਾਂ ਦਾ ਮੇਲ ਨਹੀਂ ਹੋ ਜਾਂਦਾ, ਉਦੋਂ ਤੱਕ ਇਹ ਚੰਦਰਮਾ ਦੀਆਂ ਕਿਰਨਾਂ ਵੀ ਉਹਨਾਂ ਦੇ ਮਨ ਵਿੱਚ ਠੰਡ ਨਹੀਂ ਪਾ ਸਕਦੀਆਂ। ਚੰਦਨ ਚੰਦ ਨਾ ਸਰਦ ਰੁੱਤ, ਅੱਗੇ ਕਹਿੰਦੀ ਆ ਸਿਆਲਾਂ ਦੀ ਰੁੱਤ ਚੱਲਦੀ ਹੈ ਨਾ, ਇਹ ਵੀ ਬੜੀ ਠੰਡੀ ਮੰਨੀ ਗਈ ਆ। ਤੇ ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਨ੍ਹਾਂ ਨੂੰ ਫੜਾਕੇ ਦੀ ਬਿਮਾਰੀ ਲੱਗ ਜਾਂਦੀ ਹੈ ਨਾ, ਸੜਨ ਪੈਦਾ ਹੋ ਜਾਂਦੀ, ਜਲਨ ਪੈਦਾ ਹੋ ਜਾਂਦਾ ਸਰੀਰ ਦੇ ਵਿੱਚ, ਤੇ ਉਹ ਅੱਤ ਦੀ ਠੰਡ ਵਿੱਚ ਵੀ ਆਪਣੇ ਹੱਥ ਪੈਰ ਰਜਾਈਆਂ ਕੰਬਲਾਂ ਚੋਂ ਬਾਹਰ ਰੱਖਦੇ ਨੇ ਵੀ ਸਾਡੇ ਪੈਰ ਸੜਦੇ ਨੇ, ਹਾਲਾਂਕਿ ਠੰਡ ਹੈ, ठंड उन्हां दे हत्थां पैरां दी तपश नूं, क्योंकि सड़के दी बीमारी है, वह बीमारी नहीं मेट सकती ठंड, मन दी तपश की मेट देनी है। चंदन चंदन सरद रुत मूल ना मिटे घाम, कहिंदे घाम तपश, कहिंदे ये मूलों ही ये जिहड़ी तपश है नहीं मिट सकती, ये भावें ठंडियां चीजां मन्नियां गईयां पर नहीं ठंड पा सकदियां। सतगुरु जी आप रहमत करो, कृपा करो। फिर जे ये दुनिया दे विच ठंडियां मन्नियां गईयां वस्तुआं, ये करिश्मे परमात्मा दे चंद्रमा वर्गे, ये भी ठंडे नहीं, तो फिर मेहर करो, कृपा करो, दसो महाराज ठंडी चीज केड़ी है जिदे नाल तन भी ठंडा हो जाए, मन भी ठंडा हो जाए, मन दे अंदर शांति पैदा हो जाए। महाराज एहोजी भी कोई चीज है तो सतगुरु जी कृपा करते हैं।
शीतल थी वै नानका,
कहते भाई हां हैगी एक एहोजी वस्तु भी जिहड़ी प्रतख रूप विच भी गर्म दे गर्मी नाल भरिया हुई चीजा नूं ठंडिया कर सकती, अंतरीव तौर ते भी जीवां दे मना विच ठंड पा सकती है। सतगुरु जी मेहर करो, कृपा करो, वो केड़ी ऐसी वस्तु है जिदे नाल मन शीतल ठंडा हो जावे।
जपंदड़ो हर नाम,
कहिंदे भाई जदों परमात्मा दा नाम जपांगे ना तप्त कड़ाहा बुझ गया। जपंदड़ो हर नाम, कहिंदे भाई परमात्मा दा नाम ऐसा है जिहड़े तपते हुए पठिया नूं ठंडा कर सकदा है। जिन्हां दे हिरदे विच नाम सी वो धन बाबा बहादुर बाबा विधि चंद वाहिगुरु का सिमरन करदिया होया प्रतख पट्टी शहर दे विच दसाले लैन गया, चार सपेरियों घिर गया, कोई थां ना लभे भी हुण इन्नी वड्डी फौज ने घेरा पाया होया। ते एक पठियारे नूं पुछिया कि मैं लुकां किथे, ते उहने अके सते ने कहा, कहिंदा मेरा पट्ठ मचदा इहदे च बहि जा। ते बाबा जी ने वाहिगुरु का सिमरन करके साध संगत पट्ठ विच बैठ के मचदे पट्ठ विच बैठ के समा गुजारिया सी, वह भी ठंडा हो गया सी। ये ते प्रतख ने, पर महाराज सच्चे पातशाह जी कहिंदे भाई इको एक परमात्मा का नाम है जिहड़े विषयां दे विच तपदे हुए मन नूं ठंड पांदा है। असी कहिंदे हां कि साडा मन टिकदा नहीं, मन दे विच टिकाओ आउंदा नहीं, असल विच असी कोशिश करदे ही नहीं, सिर्फ गल्लां ही करदे हां। जिन्ना सौखा राह धन गुरु नानक साहब सच्चे पातशाह जी ने सानूं दस्सिया है किसे कोले है ही नहीं किसे कोले। साध संगत समा इहो जिहा सी जो धन गुरु नानक साहब सच्चे पातशाह जी प्रगट होए ना संसार विच, तां उदों तां बड़ी अंधताई सी। भाई गुरदास जी ने एवें थोड़ो लिखिया है, सतगुरु नानक प्रगटिया मिटी धुंद जग चानण होया, विषयां दी धुंद अंधताई दी धुंद पखंडां दी धुंद, इत्थे साध संगत जी कर्मकांड दी धुंद वर्ण वंड दी धुंद इत्थे बहुत वड्डी धुंद सी। पसारा क्यों जा सी, पंडित लोग समझते सी असी प्रभु का नाम गा सकते हैं जप सकते हैं, ते जेड़ा खत्री है जिन्हों छत्री कह दें आप ये सुन सकता है, गा नहीं सकता, अगे गा के नहीं सुना सकता। ते शूद्र नूं बिल्कुल ही अधिकार नहीं, जे किते चोरी छिपे शूद्र मनुख प्रभु दा नाम सुन लवे ते उहदे कन्नां च छिक्का ढाल के पाओ, ये वर्ण वंड सी, ये सिमरतियां सी। उदों धन गुरु नानक साहब सच्चे पातशाह जी ने कृपा कीती, ऐन डंके दी चोट ते कह दिता कोई गावै को सुणै हर नामा चित लाए, कोई गा लवे कोई पढ़ लवे, सब नूं अधिकार है, परमात्मा सारिआं विच वसदा है। साध संगत जी जिहड़े भेद पाए सी ना, 63 किस्म दे भेद सी कि ये भेद ਸਾਡੇ ਲਈ ਨੇ, ਅਸੀਂ ਇਹਨਾਂ ਦਾ ਭੇਦ ਸਮਝਾਵਾਂਗੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਓਮ ਦੇ ਸਾਹਮਣੇ ਲਾ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਣਾ ਦਿੱਤਾ ਕਿ ਭਾਈ ਇਹ ਇੱਕ ਹੈ ਤੇ ਇਹਦਾ ਪਸਾਰਾ ਸਾਰਿਆਂ ਵਿੱਚ ਹੈ, ਕੋਈ ਵੀ ਇਹ ਪਰਮਾਤਮਾ ਦੇ ਨਾਮ ਨੂੰ ਜਪ ਸਕਦਾ ਹੈ। ਤੇ ਜਦੋਂ ਪੰਡਿਤ ਲੋਕਾਂ ਨੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਨਾਈ ਛਿੰਬੇ ਨੇ ਉਹ ਵੀ ਗਾ ਸਕਦੇ ਨੇ, ਮਹਾਰਾਜ ਕਹਿੰਦੇ ਕਿਉਂ ਨੀ ਭਾਈ। ਜਦੋਂ ਇਹ ਸਾਰੇ ਪ੍ਰਕਰਨ ਸੁਣੇ ਸਤਿਗੁਰੂ ਜੀ ਨੇ ਫਿਰ ਮੋਹਰਾਂ ਲਾਤੀਆਂ, ਮੋਹਰਾਂ ਨਾਮਾ ਛਿੰਬਾ ਕਬੀਰ ਜਲਾਹਾ ਪੂਰੇ ਗੁਰ ਤੇ ਗਤ ਪਾਈ। ਬ੍ਰਹਮ ਕੇ ਵੇਦ ਦੇ ਸ਼ਬਦ ਪਛਾਣੈ ਹਉਮੈ ਜਾਤ ਅਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੈ ਕੋਈ ਨਾ ਮਿਟੈ ਭਾਈ। ਮੋਹਰ ਲਾਤੀ, ਕਹਿੰਦੇ ਨਾਲ ਮਿਲਾ ਲਏ ਅਸੀਂ, ਜਿਹੜਾ ਵੀ ਪਰਮਾਤਮਾ ਦੀ ਬਾਣੀ ਗਾਵੇਗਾ ਇਹਨਾਂ ਦੀ ਬਾਣੀ ਨਾਲ ਗਾਵੇਗਾ, ਮੱਥਾ ਟੇਕੇਗਾ ਤੇ ਨਾਲ ਟੇਕੇਗਾ, ਐਸੀ ਬਾਣੀ। ਤੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ, ਕਹਿੰਦੇ ਐਵੇਂ ਤੁਸੀਂ ਗੱਲਾਂ ਦੇ ਵਿੱਚ ਨਾ ਰਹੋ ਕਿ ਫਲਾਨੀ ਜਾਤ ਹੈ, ਫਲਾਨੀ ਜਾਤ ਦੇ ਵਿੱਚ ਰਿਹਾ ਹੈ, ਨਹੀਂ। ਹਜ਼ੂਰ ਫਰਮਾਉਂਦੇ ਨੇ, ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿੰਨੇ ਤੁਸੀਂ ਜਾਤਾਂ ਦੇ ਵਿੱਚ ਵੰਡ ਕੇ ਭੇਦ ਪਾਏ ਹੋਏ ਨੇ, ਉਹਨਾਂ ਪਰਮਾਤਮਾ ਦੇ ਪ੍ਰਭੂ ਨੂੰ ਸਿਮਰਨ ਦਾ ਕਦੇ ਭੇਦ ਪਾਇਆ? ਅੱਜ ਵੀ ਅਸੀਂ ਇਹਨਾਂ ਜਾਤਾਂ ਵਿੱਚੋਂ ਨਿਕਲੇ ਨਹੀਂ, ਛੋਟੀਆਂ ਛੋਟੀਆਂ ਗੱਲਾਂ ਤੇ ਅਸੀਂ ਝਗੜਾ ਤਾਂ ਕਰਦੇ ਹਾਂ। ਅਸੀਂ ਜਾਤ ਨੂੰ ਮੰਨਦੇ ਹਾਂ, ਜਾਤੀ ਨੂੰ ਮੰਨਦੇ ਹਾਂ, ਭਗਤੀ ਨੂੰ ਨਹੀਂ ਮੰਨਦੇ। ਉਹਨਾਂ ਦੀ ਭਗਤੀ ਨੂੰ ਪਿੱਠ ਦੇ ਹੀ ਬੈਠੇ ਹਾਂ, ਉਹਨਾਂ ਦੇ ਕਰਮ ਨੂੰ ਪਿੱਠ ਦੇ ਹੀ ਬੈਠੇ ਹਾਂ। ਅੱਜ ਸਾਰੀ ਦੁਨੀਆਂ ਦੇ ਵਿੱਚ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਸਤਿਸੰਗ ਜੀ, ਕਦੇ ਸੋਚਿਆ ਸਿਰਫ ਅਸੀਂ ਢੋਲ ਵਜਾ ਲਈਏ, ਨੱਚ ਲਈਏ, ਗਾਣੇ ਗਾ ਲਈਏ, ਇੱਕ ਸਾਲ ਦੇ ਬਾਅਦ ਡੀਜਿਆਂ ਦੇ ਉੱਪਰ ਭੰਗੜੇ ਪਾ ਲਈਏ ਕਿ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ? ਇੱਕ ਵਾਰ ਅਸੀਂ ਬਹੁਤ ਸਾਰੀਆਂ ਸੰਗਤਾਂ ਦੇ ਵਿੱਚ ਬੈਠੇ ਤੇ ਉੱਥੇ ਕਾਸ਼ੀ ਰਾਮ ਵੀ ਬੈਠਾ, ਉਦੋਂ MP ਚੁਣਿਆ ਗਿਆ ਸੀ ਹਰਭਜਨ ਲਾਖਾ, ਉਹ ਵੀ ਬੈਠਾ। ਤੇ ਅਸੀਂ ਪੁੱਛਿਆ, ਹਰਭਜਨ ਸਿੰਘ ਲਾਖਾ ਬੜੀ ਸੋਹਣੀ ਅੰਗਰੇਜ਼ੀ ਵੀ ਬੋਲ ਲੈਂਦਾ ਸੀ ਤੇ ਬਾਣੀ ਬੋਲਣ ਦਾ ਉਹਨੂੰ ਚਾਅ ਸੀ, ਹਾਲਾਂਕਿ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ ਸੀ ਪਰ ਚਾਅ ਬੜਾ ਸੀ। ਅਸੀਂ ਉਹਨੂੰ ਪੁੱਛਿਆ ਕਿ ਤੂੰ ਭਗਤ ਰਵਿਦਾਸ ਜੀ ਨੂੰ ਮੰਨਦਾ? ਕਹਿੰਦਾ ਮੈਂ ਤੇ ਗੁਰੂ ਮੰਨਦਾ। ਅਸੀਂ ਕਿਹਾ ਸੋਚ ਕੇ ਦੱਸੀ, ਮੰਨਦਾ ਤੂੰ? ਕਹਿੰਦਾ ਸਿੰਘ ਸਾਹਿਬ ਜੀ ਕੋਈ ਸ਼ੱਕ ਹੈ ਮੈਂ ਮੰਨਦਾ। ਮੈਂ ਕਿਹਾ ਫੋਟੋ ਹੈਗੀ ਤੇਰੇ ਕੋਲ? ਕਹਿੰਦਾ ਮੇਰੇ ਕੋਲੇ ਤਾਂ ਨਹੀਂ, ਘਰ ਹੈਗੀ ਆ ਤੇ ਦਫ਼ਤਰ ਸਾਡੇ ਇੱਕ ਫੋਟੋ ਲੱਗੀ ਸੀ, ਅਸੀਂ ਕਿਹਾ ਵੀ ਆਹ ਦੇਖ ਲਾ ਫੋਟੋ, ਜੇ ਤੇਰੇ ਕੋਲੇ ਹੈ ਨਹੀਂ ਤੇ ਆਹ ਦੇਖ ਲਾ, ਭਗਤ ਜੀ ਦੇ ਕੇਸ ਹੈਗੇ ਆ। ਕਹਿੰਦਾ ਹੈਗੇ? ਮੈਂ ਤੇਰੇ ਹੈਗੇ ਆ? ਕਹਿੰਦਾ ਮੇਰੇ ਤਾਂ ਹੈ ਨਹੀਂ। ਕਦੇ ਸੁਣਿਆ ਕਿ ਭਗਤ ਰਵਿਦਾਸ ਜੀ ਕੋਈ ਨਸ਼ਾ ਵਰਤਦੇ ਸੀ, ਕੋਈ ਪਖੰਡ ਕਰਦੇ ਸੀ? ਕਹਿੰਦਾ ਨਹੀਂ। ਮੈਂ ਕਿਹਾ ਆਪਾਂ ਸਾਰਾ ਕੁਛ ਹੀ ਕਰਦੇ ਹਾਂ ਫਿਰ ਵੀ ਮੰਨਦੇ ਹਾਂ। ਇਹ ਇਕੱਲੇ ਉਸ ਜਾਤੀ ਚ ਨਹੀਂ, ਸਾਰਿਆਂ ਚ ਸਾਡੇ ਚ। ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਆਊਗਾ, ਅਸੀਂ ਇੱਕ ਦਿਨ ਬੜੇ ਢੋਲ ਵਜਾਵਾਂਗੇ, ਮੁੜ ਕੇ ਠੇਕਿਆਂ ਤੇ ਹੀ ਰਵਾਂਗੇ। ਫਿਰ ਕਹਿੰਦੇ ਸਾਡੇ ਮਨ ਵਿੱਚ ਠੰਡ ਨਹੀਂ ਪੈਂਦੀ, ਮਨ ਟੇਕਦਾ ਨਹੀਂ। ਸਤਿਸੰਗ ਜੀ, ਏਡਾ ਉੱਚਾ ਤੇ ਸੁੱਚਾ ਜੀਵਨ, ਇੱਕ ਵਾਰ ਪੰਡਤਾਂ ਦਾ ਇੱਕ ਜਥਾ ਗੰਗਾ ਦੀ ਯਾਤਰਾ ਨੂੰ ਜਾ ਰਿਹਾ, ਕਾਸ਼ੀ ਦੇ ਵਿੱਚ ਦੀ ਗੁਜ਼ਰਦਿਆਂ, ਭਗਤ ਜੀ ਕਾਸ਼ੀ ਵਿੱਚ ਰਹਿੰਦੇ ਸੀ ਤੇ ਗਰੀਬ ਘਰ ਵਿੱਚ ਸੀ। ਇਹਨਾਂ ਦੇ ਪਿਤਾ ਬਾਬਾ ਸੰਤੋਖ ਦਾਸ ਜੀ ਤੇ ਮਾਤਾ ਕਲਸੀ ਜੀ, ਇਸ ਗੱਲ ਤੋਂ ਵੀ ਇਹਨਾਂ ਤੇ ਔਖੇ ਸਨ ਕਿ ਤੁਸੀਂ ਜੋ ਜੋੜੇ ਗੰਢ ਕੇ ਜੁੱਤੀਆਂ ਬਣਾ ਕੇ ਕਮਾਉਂਦੇ ਹੋ ਤੇ ਉਹ ਗਰੀਬਾਂ ਵਿੱਚ ਵੰਡ ਦਿੰਦੇ ਹੋ, ਘਰੇ ਤਾਂ ਕੁਝ ਲਿਆਉਂਦੇ ਹੀ ਨਹੀਂ। ਵਿਆਹ ਅਨੁਸਾਰ ਇਹਨੂੰ ਘਰੋਂ ਅੱਡ ਕਰ ਦਿੱਤਾ ਸੀ ਤੇ ਕੁੱਲੀ ਬਣਾ ਕੇ ਸੜਕ ਦੇ ਕੰਢੇ ਜੋੜੇ ਗੰਢਣ। ਪੰਡਤਾਂ ਦਾ ਇੱਕ ਟੋਲਾ ਉੱਥੇ ਜੱਥਾ ਆਇਆ ਤੇ ਇੱਕ ਪੰਡਤ ਦਾ ਜੋੜਾ ਟੁੱਟਿਆ ਹੋਇਆ ਸੀ, ਕੋਲ ਆ ਕੇ ਖਲੋ ਗਏ। ਭਗਤ ਜੀ ਕਹਿੰਦੇ, ਆਓ ਭਗਤੋ, ਕਿਵੇਂ ਆਇਓ? ਕਹਿੰਦੇ ਜੀ, ਗੰਗਾ ਦੀ ਯਾਤਰਾ ਤੇ ਜਾ ਰਹੇ ਹਾਂ, ਇਹ ਜੋੜਾ ਟੁੱਟ ਗਿਆ, ਗੰਢਾ ਲਈਏ। ਕਹਿੰਦੇ ਲਿਆਓ, ਗੰਢ ਦਿੱਤਾ ਤੇ ਆਪ ਅੰਦਰੋਂ ਬਿਰਤੀ ਪਰਮਾਤਮਾ ਨਾਲ ਜੁੜੀ ਹੋਈ ਹੈ। ਜਦੋਂ ਤੁਰਨ ਲੱਗੇ ਕਹਿਣ ਲੱਗੇ ਵੀ ਜੇ ਮੈਂ ਕੋਈ ਭੇਟਾ ਦੇਵਾਂ ਮੇਰੀ ਵੀ ਭੇਟਾ ਲੈ ਜਾਓਗੇ? ਪੰਡਤ ਪਹਿਲਾਂ ਤੇ ਡਰ ਗਏ ਵੀ ਆ ਜਿਹੜੇ ਵਿੱਚ ਪਾਣੀ ਡਬੋ ਕੇ ਇਹ ਜੋੜੇ ਡਬੋ ਕੇ ਇਹ ਨਾ ਕਹੇ ਵੀ ਆ ਮੇਰਾ ਬੱਠਲ ਹੀ ਚੱਕ ਕੇ ਲੈ ਜਾਓ, ਕੋਈ ਭਾਰੀ ਚੀਜ਼ ਨਾ ਹੋਈ ਤਾਂ ਕਹਿੰਦੇ ਲੈ ਜਾਂਗੇ ਭਾਈ। ਕਹਿੰਦੇ ਨਹੀਂ, ਮੈਂ ਤਾਂ ਭੇਟਾ ਹੀ ਦੇਣੀ ਆ ਸਤਸੰਗ। ਉਦੋਂ ਜਿਹੜੀ ਕਰੰਸੀ ਚੱਲਦੀ ਸੀ ਨਾ, ਦੇਖੋ ਕਦੇ ਰੁਪਈਏ ਕਦੇ ਧੇਲੇ ਕਦੇ ਦਮੜੀਆਂ ਚੱਲਦੇ ਨਾ, ਉਦੋਂ ਕਸੀਰਾ ਚੱਲਦਾ ਸੀ, ਰੁਪਈਏ ਨੂੰ ਕਸੀਰਾ ਕਹਿੰਦੇ ਸੀ। ਇੱਕ ਕਸੀਰਾ ਭਗਤ ਜੀ ਨੇ ਦਿੱਤਾ, ਕਹਿੰਦੇ ਪੰਡਿਤ ਜੀ ਆ ਮੇਰਾ ਇੱਕ ਕਸੀਰਾ ਲਈ ਜਾਇਓ ਤੇ ਇਹਨੂੰ ਤੁਸੀਂ ਜਾ ਕੇ ਗੰਗਾ ਦੀ ਭੇਟ ਤੋਰ ਦਿਓ। ਕਹਿੰਦੇ ਜੀ ਦੇ ਦਾਂਗੇ। ਕਹਿੰਦੇ ਰਾਹ ਚ ਨਾ ਸਿੱਟ ਜਿਓ, ਇਹਨੂੰ ਘੁੱਟ ਕੇ ਪੱਲੇ ਨਾ ਬੰਨ ਲਓ। ਤੁਰਨ ਲੱਗੇ ਫਿਰ ਰੋਕ ਲਏ, ਕਹਿੰਦੇ ਗੱਲ ਸੁਣੋ, ਪਾਣੀ ਚ ਨਾ ਵਗਾ ਕੇ ਮਾਰਿਓ, ਤੁਸੀਂ ਗੰਗਾ ਦੇ ਕਿਨਾਰੇ ਤੇ ਖੜੇ ਹੋ ਕੇ ਕਿਹੋ ਕਿਹਾ ਤੇਰੇ ਭਗਤ ਨੇ, ਪ੍ਰਭੂ ਭਗਤ ਨੇ ਇੱਕ ਕਸੀਰਾ ਦਿੱਤਾ ਹੈ ਤੇ ਤੇਰੀ ਭੇਟਾ ਕਰਨਾ, ਤੇ ਜੇ ਗੰਗਾ ਮਈਆ ਕਹਿੰਦੇ ਆਵਾਜ਼ ਮਾਰ ਕੇ ਲਵੇ ਮੇਰੀ ਭੇਟਾ ਤਾਂ ਦੇ ਦਿਓ, ਨਹੀਂ ਤੇ ਨਾ ਦਿਓ। ਮੋੜ ਲਿਆਇਓ ਵਾਪਸ। ਬੜੇ ਹੈਰਾਨ ਹੋਏ, ਕਹਿੰਦੇ ਠੀਕ ਆ, ਹੀ ਕਰਾਂਗੇ। ਪੰਡਤ ਪਹੁੰਚ ਗਏ ਗੰਗਾ ਤੇ, ਇਸ਼ਨਾਨ ਕੀਤਾ, ਗਾਇਤਰੀ ਦਾ ਪਾਠ ਕੀਤਾ, ਚੌਂਕੜੇ ਲਾਏ, ਧਿਆਨ ਧਰਿਆ ਤੇ ਮਨ ਵਿੱਚ ਸੋਚਦੇ ਨੇ ਵੀ ਬੇਸਮਝ ਹੈ ਇਹ, ਚਮਿਆਰਾਂ ਦਾ ਮੁੰਡਾ ਜੋੜੇ ਗੰਢਦਾ ਪਿਆ ਤੇ ਸਾਨੂੰ ਐਂ ਸਮਝਾਉਂਦਾ ਵੀ ਗੰਗਾ ਨੇ ਵੀ ਕਿਤੇ ਹੱਥ ਕੱਢ ਕੇ ਕਸੀਰੇ ਲਏ ਆ, ਕਿਤੇ ਭੇਟਾ ਲਈ ਆ। ਪਰ ਕਹਿੰਦੇ ਉਹਨੇ ਕਿਹਾ ਸੀ ਭਾਈ ਸਾਨੂੰ ਪਰਨ ਤੇ ਨਿਭਾਉਣਾ ਚਾਹੀਦਾ। ਖੜੇ ਹੋ ਕੇ ਆਵਾਜ਼ ਮਾਰੀ ਤੇ ਪੰਡਿਤ ਕਈ ਸਾਲਾਂ ਤੋਂ ਜਾਂਦੇ ਸੀ ਤੇ ਅਰਦਾਸਾਂ ਕਰਦੇ ਹੀ ਕਰਦੇ ਸੀ, ਕੀਤੀ ਅਰਦਾਸ। ਕਹਿੰਦੇ ਗੰਗਾ ਮਾਂ, ਆ ਇੱਕ ਭਗਤ ਨੇ, ਤੇਰੇ ਭਗਤ ਨੇ ਭੇਟਾ ਭੇਜੀ ਹੈ ਤੇ ਉਹਨੇ ਕਿਹਾ ਸੀ ਜਦੋਂ ਤੱਕ ਉਸ ਭਗਤ ਦੀ ਨਿਸ਼ਾਨੀ ਨਾ ਦੱਸ ਦੇਵੇਂ ਤੂੰ ਉਦੋਂ ਤੱਕ ਤੈਨੂੰ ਭੇਟਾ ਨਹੀਂ ਜੇ ਦੇਣੀ। ਤੇ ਮਨ ਵਿੱਚ ਸੋਚਦੇ ਨੇ ਵੀ ਅਸੀਂ ਉਹਦੀ ਗੱਲ ਤੇ ਕਹਿ ਦਿੱਤੀ, ਕਦੇ ਹੋਇਆ ਏ? ਤੇ ਹਲੇ ਮਨ ਵਿੱਚ ਵਿਚਾਰਾਂ ਹੀ ਕਰਦੇ ਸੀ, ਗੰਗਾ ਦੀਆਂ ਲਹਿਰਾਂ ਚੋਂ ਆਵਾਜ਼ ਆਈ, ਲਿਆਓ ਮੇਰੇ ਭਗਤ ਦਾ ਦੀ ਭੇਟਾ ਦਿਓ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਵਾ ਕੁ ਫੁੱਟ ਹੱਥ ਬਾਹਰ ਨਿਕਲਿਆ ਗੰਗਾ ਚੋਂ। ਬੜੇ ਹੈਰਾਨ ਹੋਏ, ਤੁਰਨ ਲੱਗੇ ਤੇ ਗੰਗਾ ਚੋਂ ਫਿਰ ਆਵਾਜ਼ ਆਈ, ਕਹਿੰਦੀ ਮੇਰੇ ਵੀ ਇੱਕ ਭੇਟਾ ਲੈ, ਉਹ ਮੇਰੇ ਭਗਤ ਨੂੰ ਦੇ ਦਿਓ। ਇੱਕ ਬੜਾ ਸੋਹਣਾ ਕੰਗਣ ਦਿੱਤਾ, ਸੋਨੇ ਦਾ ਕੰਗਣ। ਵੇਖ ਕੇ ਬੜੇ ਪੰਡਿਤ ਹੈਰਾਨ ਹੋਏ, ਤੁਰੇ ਆਉਂਦੇ ਆ। ਰਸਤੇ ਵਿੱਚ ਰਾਜਧਾਨੀ ਬਨਾਰਸ ਦੇ ਵਿੱਚ ਸਾਧ ਸੰਗਤ, ਉਦੋਂ ਰਾਜਾ ਨਾਗਰਮਲ ਦਾ ਰਾਜ ਸੀ। ਪੰਡਿਤ ਲਾਲਚੀ ਹੋ ਗਿਆ, ਕਹਿੰਦਾ ਵੀ ਉਹਨੂੰ ਕਿਹੜਾ ਪਤਾ ਲੱਗਣਾ, ਇਹ ਕੰਗਣ ਮੈਂ ਰਾਜੇ ਨੂੰ ਵੇਚ ਦਿੰਦਾ ਤੇ ਉਹਨੂੰ ਜਾ ਕੇ ਦੱਸ ਦੂ ਵੀ ਹਾਂ ਤੇਰੀ ਭੇਟਾ ਗੰਗਾ ਨੇ ਪ੍ਰਵਾਨ ਕਰ ਲਈ। ਰਾਜੇ ਨੂੰ ਜਾ ਕੇ ਕੰਗਣ ਵਿਖਾਇਆ। ਰਾਜਾ ਕਹਿੰਦਾ ਲੱਗਦਾ ਤਾਂ ਸੋਹਣਾ ਭਾਈ, ਮੈਂ ਰਾਣੀ ਨੂੰ ਦਿਖਾ ਲਵਾਂ, ਮੂੰਹ ਮੰਗੀ ਤੈਨੂੰ ਮਾਇਆ ਦੇ ਦੇਵਾਂਗਾ। ਰਾਣੀ ਨੂੰ ਦਿਖਾਈ, ਰਾਣੀ ਨੇ ਦੇਖਿਆ ਵੀ ਇਹੋ ਜਿਹੇ ਤਾਂ ਕੰਗਣ ਦੇਖਿਆ ਹੀ ਕਦੇ ਨਹੀਂ। ਉਹ ਰਾਜੇ ਨੂੰ ਕਹਿੰਦੀ ਵੀ ਕੰਗਣ ਤੇ ਬੜਾ ਸੋਹਣਾ, ਇਹਦੇ ਨਾਲ ਦਾ ਮੈਨੂੰ ਇੱਕ ਹੋਰ ਚਾਹੀਦਾ, ਦੋਨਾਂ ਹੱਥਾਂ ਚ ਮੇਰੇ ਕੰਗਣ ਹੋਣਗੇ ਤਾਂ ਐ ਗੱਲ। ਉਹਨੇ ਪੰਡਤ ਨੂੰ ਸੱਦ ਲਿਆ, ਕਹਿੰਦੇ ਪੰਡਤ ਜਿੱਥੋਂ ਆਹ ਲੈ ਕੇ ਆਏ ਨਾ ਉੱਥੋਂ ਇੱਕ ਹੋਰ ਲਿਆਓ। ਹੁਣ ਪੰਡਤ ਸੋਚਦਾ ਵੀ ਲਾਲਚ ਤੇ ਮੈਂ ਕਰ ਬੈਠਾ ਪਰ ਗੇੜ ਕਸੂਤਾ ਪੈ ਗਿਆ, ਸੋਚੀ ਪੈ ਗਿਆ। ਜਦੋਂ ਸੋਚਾਂ ਚ ਪਿਆ ਵੇਖਿਆ, ਰਾਜਾ ਕਹਿੰਦਾ ਉਹ ਪੰਡਤਾ ਕਿੱਥੋਂ ਲਿਆਇਆ ਕੰਗਣ, ਚੋਰੀ ਕੀਤਾ ਕਿਤੋਂ? ਕਹਿੰਦਾ ਨਹੀਂ ਚੋਰੀ ਨਹੀਂ ਕੀਤਾ, ਇਹ ਤੇ ਭਗਤ ਰਵਿਦਾਸ ਜੀ ਦੀ ਭੇਟਾ ਹੈ ਜਿਹਨੂੰ ਮੈਂ ਚਮਿਆਰਾਂ ਦਾ ਮੁੰਡਾ ਸਮਝਦਾ ਰਿਹਾ, ਉਹ ਇੰਨਾ ਪਹੁੰਚਿਆ ਹੋਇਆ ਹੈ ਤੇ ਜੇ ਤੂੰ ਚਾਹੁੰਦਾ ਹੈ ਕਿ ਇਹ ਕੰਗਣ ਹੋਰ ਮਿਲ ਜਾਵੇ ਤੇ ਉਹੀ ਦਵਾ ਸਕਦਾ, ਕਿਤੋਂ ਦੁਨੀਆਂ ਚੋਂ ਮਿਲ ਨਹੀਂ ਸਕਦਾ। ਕਹਿੰਦਾ ਚੱਲ ਫਿਰ ਮੇਰੇ ਨਾਲ। ਰਾਣੀ, ਰਾਜਾ ਤੇ ਪੰਡਿਤ, ਉਹ ਲਾਲਚੀ ਪੰਡਿਤ ਉਹ ਵੀ ਨਾਲ ਚਲੇ ਗਿਆ। ਨੀਵੀਂ ਭਾਈ ਭਗਤ ਜੀ ਨੂੰ ਸਾਰਾ ਕੁਝ ਦੱਸਿਆ, ਬੜੀ ਸਿੱਖਿਆ ਦਿੱਤੀ ਭਗਤ ਰਵਿਦਾਸ ਜੀ ਨੇ। ਕਹਿੰਦੇ ਪ੍ਰਭੂ ਦਾ ਨਾਮ ਸਿਮਰੀਦਾ, ਲਾਲਚ ਨਹੀਂ ਕਰੀਦਾ, ਫਿਰ ਪਰਾਈ ਚੀਜ਼ ਦੇ ਉੱਪਰ ਇਸ ਤਰ੍ਹਾਂ ਲਾਲਚ ਕਰਕੇ ਉਹ ਤੇ ਮੋਹਤ ਨਹੀਂ ਹੋਈਦਾ, ਅਮਾਨ ਰੱਖੀਦਾ। ਤੇ ਉਹ ਰਾਣੀ ਨੂੰ ਵੀ ਸਿੱਖਿਆ ਦਿੱਤੀ, ਤੇਰੀ ਹੱਠ ਨਹੀਂ ਕਰੀਦਾ, ਰਾਜੇ ਦੇ ਹੁਕਮ ਚ ਰਹਿਣਾ ਤੇਰਾ ਧਰਮ ਹੈ, ਪਰ ਜੇ ਤੁਸੀਂ ਬਹੁਤੀ ਜਿੱਦ ਕਰਦੇ ਆ ਤੇ ਆਹ ਜਿਹੜੇ ਬੱਠਲ ਦੇ ਵਿੱਚ ਮੈਂ ਜੋੜੇ ਭਿਉਂ ਭਿਉਂ ਕੇ ਗੰਢਦਾ, ਇਹਦੇ ਚ ਹੱਥ ਮਾਰ ਕੇ ਦੇਖ ਲਓ ਗੰਗਾ ਦਾ ਤੇ ਇਹਦਾ ਫਰਕ ਥੋੜੀ ਹੈ ਕੋਈ, ਸ਼ਾਇਦ ਇਹਦੇ ਚ ਹੋਰ ਮਿਲ ਜਾਏ ਤੁਹਾਨੂੰ। ਉਹਦੇ ਚੋਂ ਹੱਥ ਮਾਰ ਕੇ ਇੱਕ ਕੰਗਣ ਹੋਰ ਦੇ ਦਿੱਤਾ, ਕਹਿੰਦੇ ਲੈ ਆਹ ਲੈ ਜਾਓ। ਵੇਖਿਆ ਰਾਜੇ ਨੇ ਮਿਲਾ ਕੇ ਵੀ ਸੇਮ ਉਹੋ ਜਾ ਉਹੀ ਕੰਗਣ। ਸਾਧ ਸਿੰਘ ਜੀ, ਇੱਥੇ ਜੋਗਾ ਸਿੰਘ ਜੋਗੀ ਕਵੀਸ਼ਰ ਨੇ ਬੜਾ ਸੋਹਣਾ ਲਿਖਿਆ ਕਿ ਕਹਿੰਦੇ ਪੰਡਤਾ ਗੰਗਾ ਨੇ ਸੁਨੇਹਾ ਦਿੱਤਾ, ਪੰਡਤਾ ਕਾਸ਼ੀ ਦੇ ਵਿੱਚ ਰਹਿੰਦਾ ਜਿਹੜਾ ਗੰਢ ਦਾ ਛੇਤਰ ਹੈ, ਸ਼ੂਦਰ ਨਾ ਉਹਨੂੰ ਜਾਣੀ, ਉਹ ਖੁਦਾ ਦਾ ਮਿੱਤਰ ਹੈ। ਕਹਿੰਦੇ ਉਹ ਤਾਂ ਖੁਦਾ ਦਾ ਮਿੱਤਰ ਹੈ, ਖੁਦਾ ਦਾ ਤੇ ਉਹਦਾ ਭੇਦ ਹੈ ਨੀ ਕੋਈ। ਇਸੇ ਵਾਸਤੇ ਸਾਧ ਸਿੰਘ ਜੀ 40 ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤੇ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ। ਦੁਨੀਆਂ ਦੇ ਵਿੱਚ ਸਾਧ ਸੰਗਤ ਕਿਸੇ ਨੇ ਵੀ ਇਹਨਾਂ ਗਰੀਬਾਂ ਦੀ ਬਾਂਹ ਨਹੀਂ ਸੀ ਫੜੀ, ਇਹ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਨੂੰ ਹੁਕਮ ਕਰਕੇ, ਆਗਿਆ ਕਰਕੇ, ਸਨਮੁਖ ਕਰਕੇ ਇਹ ਬਾਣੀ ਅੰਕਿਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਿੱਚ ਮੇਲ ਲਏ, ਅਭੇਦ ਕਰ ਲਏ 40 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਸੇ ਕਰਕੇ ਫਿਰ ਗਦਗਦ ਹੋ ਕੇ ਭਗਤ ਜੀ ਲਿਖਦੇ ਨੇ, ਐਸੀ ਲਾਲ ਤੁਜਬਿਨ ਕੌਣ ਕਰੈ, ਗਰੀਬ ਨਵਾਜ ਖਸਈਆ ਮੇਰੇ ਮਾਥੇ ਛਤਰ ਧਰੈ, ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਧਰੈ, ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਰੈ। ਐਸੀ ਭਗਤੀ ਕੀਤੀ ਸਾਧ ਸਿੰਘ ਜੀ, ਤਕਰੀਬਨ 150 ਸਾਲ ਇਸ ਸਰੀਰ ਵਿੱਚ ਰਹੇ ਇਸ ਦੁਨੀਆਂ ਵਿੱਚ, ਤੇ ਕਿੰਨਿਆਂ ਨੂੰ ਤਾਰਿਆ ਹੋਵੇਗਾ, ਕਿੰਨਿਆਂ ਨੂੰ ਸਿੱਧੇ ਰਾਹ ਪਾਇਆ ਹੋਵੇਗਾ। ਅੱਜ ਵੀ ਸਾਨੂੰ ਜ਼ਰੂਰਤ ਹੈ ਐਸੇ ਭਗਤਾਂ ਦਾ, ਜੇ ਧਿਆਨ ਧਰ ਲਈਏ, ਉਹਨਾਂ ਦੀ ਬਾਣੀ ਪੜ੍ਹੀਏ, ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲੀਏ, ਤੇ ਕਿਹਦਾ ਨਹੀਂ ਭਲਾ ਹੋ ਸਕਦਾ ਭਾਈ। ਜਦੋਂ ਸ਼ਬਦ ਉਚਾਰੇ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਨਾਹੀ, ਤੇ ਸ਼ਬਦ ਉਚਾਰੇ ਜਬ ਹਮ ਹੋਤੇ ਤਮ ਤੂੰ ਨਾਹੀ, ਅਬ ਤੂੰ ਹੀ ਹਮ ਨਾਹੀ, ਤੇ ਬੜਾ ਮਨ ਦੇ ਵਿੱਚ ਭੁਲੇਖਾ ਪੈ ਗਿਆ ਕਿ ਕੀ ਕਹਿ ਰਹੇ ਨੇ, ਵੀ ਜਦੋਂ ਮੈਂ ਸੀ ਉਦੋਂ ਤੂੰ ਹੈ ਹੀ ਨਹੀਂ ਸੀ। ਸੰਗਤ ਨੇ ਪੁੱਛਿਆ, ਭਗਤ ਜੀ ਇਹ ਕੀ ਕਹਿੰਦੇ ਹੋ? ਕਹਿੰਦੇ ਨਹੀਂ, ਕਹਿੰਦੇ ਜਦ ਹਮ ਹੋਤੇ ਜਾਂ ਮੇਰੇ ਵਿੱਚ ਹੰਗਤਾ ਸੀ ਨਾ, ਤੇ ਤੂੰ ਮੈਨੂੰ ਮਿਲਿਆ ਹੀ ਨਹੀਂ ਸੀ ਹਲੇ, ਤੇਰੇ ਨਾਲ ਮੇਰੀ ਅਭੇਦਤਾ ਹੀ ਨਹੀਂ, ਉਸ ਰੱਬ ਨਾਲ ਗੱਲਾਂ ਕਰਦੇ ਰੱਬ ਨਾਲ। ਕਹਿੰਦੇ ਉਦੋਂ ਤੇਰੀ ਤੇ ਮੇਰੀ ਆਪਸ ਵਿੱਚ ਭੇਟ ਨਹੀਂ ਸੀ ਹੋਈ, ਤੇ ਹੁਣ ਤਾਂ ਤੂੰ ਤੇ ਮੈਂ ਇੱਕ ਹੀ ਹਾਂ, ਹੁਣ ਦੱਸੋ ਕੀ ਫਰਕ ਹੈ, ਆਪ ਪਤਿਆਰ ਕਿਆ ਕੀਜਾ। ਹੁਣ ਕਹਿੰਦੇ ਕਾਹਦੇ ਪਤਿਆਵੇ ਲੈਂਦੇ ਆ, ਇਹੋ ਜਿਹੇ ਸ਼ਬਦ ਲਿਖੇ ਸਾਧ ਸਿੰਘ ਜੀ ਸਿਵੇਂ ਸਨਮੁਖ ਸਾਹਮਣੇ ਪਰਮਾਤਮਾ ਨੂੰ ਸਖਿਆਤ ਕਰਕੇ ਬਾਣੀ ਲਿਖੀ ਗਈ ਹੈ। ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ। ਸਾਰੀਆਂ ਸਿੱਖ ਸੰਗਤਾਂ ਨੂੰ ਸਾਧ ਸਿੰਘ ਜੀ ਬਹੁਤ ਬਹੁਤ ਵਧਾਈ ਹੋਵੇ, ਜਿਨ੍ਹਾਂ ਦੇ ਮਾਰਗ ਤੇ ਚੱਲ ਕੇ ਅਨੇਕਾਂ ਹੀ ਸੰਗਤਾਂ ਨੇ ਲਾਭ ਲਿਆ, ਲਾਭ ਲੈ ਰਹੇ ਨੇ ਤੇ ਲੈਣਾ ਚਾਹੀਦਾ। ਮੈਂ ਸਮਝਦਾ ਕਿ ਉਹਨਾਂ ਵਾਂਗੂੰ ਹੀ ਸਾਨੂੰ ਵੀ ਸਾਬਤ ਸੂਰਤ ਹੋਣਾ ਚਾਹੀਦਾ, ਪਖੰਡਵਾਦ ਤੋਂ ਉੱਚੇ ਉੱਠਣਾ ਚਾਹੀਦਾ। ਜਿਵੇਂ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਨਾਲ ਭੇਤਤਾ ਦੱਸੀ ਹੈ, ਉਸ ਮਾਰਗ ਤੇ ਚੱਲ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਜੀ ਨੇ ਐਸੀਆਂ ਬਖਸ਼ਿਆ ਕੀਤੀਆਂ ਹਨ, ਐਸੇ ਭਗਤਾਂ ਦੀ ਬਾਣੀ ਸਤਿਗੁਰੂ ਪਾਤਸ਼ਾਹ ਜੀ ਨੇ ਲਿਖ ਕੇ ਨਾ ਫਿਰ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਣਦਾਪ ਕੋਸ਼ੀ ਪਰੋ ਹੋਇਓ ਲਾਖੀਣਾ, ਬੋਨਾ ਤਾਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾਂ ਜੁਲਾਹਰਾ ਭੈ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਮਾਂ ਸਾਧ ਸੰਗ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕਰ ਦਿੱਤੀ, ਐਸੀ ਮਿਹਰ ਕਰ ਦਿੱਤੀ, ਕੋਈ ਕਰ ਸਕਦਾ? ਕੋਈ ਨਹੀਂ ਕਰ ਸਕਦਾ। ਇਸ ਕਰਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅੰਤ ਬਖਸ਼ਿਆ ਹਨ ਕਿ ਸਾਰੇ ਜਾਤੀ ਭੇਤ ਮਿਟਾ ਕੇ ਪ੍ਰਭੂ ਪਰਮਾਤਮਾ ਦਾ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਤ ਦੱਸਿਆ ਹੈ ਕਿ ਜਿਹੜਾ ਵੀ ਪ੍ਰਭੂ ਦੇ ਨਾਮ ਨੂੰ ਗਾਵੇਗਾ ਸਿਮਰੇਗਾ ਉਹਦਾ ਹਰ ਹਾਲਤ ਵਿੱਚ ਆਧਾਰ ਹੋਵੇਗਾ। ਆਓ ਇੱਕ ਮਿੰਟ ਵਾਸਤੇ, ਜਿਵੇਂ ਭਗਤ ਰਵਿਦਾਸ ਜੀ ਨੇ ਦੁਨੀਆਂ ਨੂੰ ਮਾਰਗ ਦੱਸ ਕੇ ਪ੍ਰਭੂ ਭਗਤੀ ਦਾ ਮਾਰਗ ਦਰਸਾਇਆ, ਆਪਾਂ ਵੀ ਇੱਕ ਮਿੰਟ ਵਾਸਤੇ ਭਾਈ ਇਹ ਉਹਨਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਦੀ ਸਭ ਨੂੰ ਵਧਾਈ ਦਾ ਚਿੰਨ ਹੋਵੇਗਾ, ਆਪਾਂ ਗੱਜ ਕੇ ਨਾਮ ਜਪੀਏ, ਸਾਰੇ ਬੋਲਿਓ ਭਾਈ, ਕੋਈ ਰਸਨਾ ਵਾਂਝੀ ਨਾ ਰਵੇ ਤੇ ਕੋਈ ਹੌਲੀ ਨਾ ਬੋਲੇ, ਸਾਰੇ ਗੱਜ ਕੇ ਬੋਲਿਓ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਧ ਸੰਗ ਜੀ, ਜਿਹੜੇ ਜੱਟ ਜਾਤੀ ਨਾਲ ਹੈ ਨਾ, ਇਹਨਾਂ ਦੀ ਧੌਣ ਚ ਕਿੱਲਾ ਠੁਕਿਆ ਹੋਇਆ ਵੀ ਅਸੀਂ ਜੱਟ ਹਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਤੋਂ ਪਿੱਛੇ ਲਿਆ ਕੇ ਨਾ ਵੀ ਜਦ ਬਾਕੀ ਦੇ ਤਰੀਕੇ ਅਪਣਾਏ ਦੇਖੇ ਜੱਟ ਨੇ ਤੇ ਫਿਰ ਮਗਰ ਲੱਗਾ ਸੀ। ਮਹਾਰਾਜ ਅੱਗੇ ਫਰਮਾਉਂਦੇ ਨੇ ਸੈਨ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ ਹਿਰਦਾ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲਿਆ ਪ੍ਰਤੱਖ ਕਸਈਆ ਧੰਨਾ ਵਡਭਾਗਾ। ਕਹਿੰਦੇ ਜਦੋਂ ਇਹ ਬਿਦ ਸੁਣੀ ਨਾ ਵੀ ਰਵਿਦਾਸ ਚਮਿਆਰ ਹੋ ਕੇ ਰੱਬ ਨੂੰ ਮਿਲ ਗਿਆ, ਛੀਂਬਾ ਹੋ ਕੇ ਕਬੀਰ ਮਿਲ ਗਿਆ, ਨਾਮਦੇਵ ਮਿਲ ਗਿਆ, ਜਲਾਹਾ ਹੋ ਕੇ ਕਬੀਰ ਮਿਲ ਗਿਆ, ਵੀ ਜੱਟਾ ਤੂੰ ਤੇ ਆਕੜ ਚ ਹੀ ਰਿਹਾ, ਤੂੰ ਕਿਵੇਂ ਮਿਲੇਗਾ? ਫਿਰ ਮਨ ਵਿੱਚ ਸੁਰਤੀ ਆਈ ਵੀ ਤੇ ਪ੍ਰਭੂ ਭਗਤੀ ਕਰਕੇ ਜੁੜੇ ਆ, ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲੱਗਾ, ਫਿਰ ਭਗਤੀ ਚ ਲੱਗਾ ਸੀ ਤੇ ਫਿਰ ਕੀ ਹੋਇਆ, ਮਿਲਿਆ ਪ੍ਰਤੱਖ ਗਸਈਆ ਫਿਰ ਅਕਾਲ ਪੁਰਖ ਨੂੰ ਮਿਲ ਗਿਆ। ਇਸ ਕਰਕੇ ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਤੇ ਇਹ ਜਾਤ ਦੀ ਹਉਮੈ ਕੱਢ ਕੇ ਵਿੱਚੋਂ ਪ੍ਰਭੂ ਪਰਮਾਤਮਾ ਦੀ ਭਗਤੀ ਦਾ ਰਸਤਾ ਦਰਸਾਇਆ ਹੈ। ਸਤਿਗੁਰੂ ਜੀ ਕਿਰਪਾ ਕਰਦੇ ਹਨ।
ਪੌੜੀ ਚਰਨ ਕਮਲ ਕੀ ਓਟ,
ਹਜ਼ੂਰ ਫਰਮਾਉਂਦੇ ਹਨ ਕਿ ਭਾਈ ਜਿਹੜੇ ਪਰਮਾਤਮਾ ਦਾ ਚਰਨ ਸ਼ਬਦ, ਚਰਨ ਸ਼ਬਦ ਜਿਹੜਾ ਨਾ ਚਿੱਤ ਚਰਨ ਨਾਮ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਦੱਸਿਆ ਹੈ। ਸੋ ਇਸ ਕਰਕੇ ਕਹਿੰਦੇ ਹਨ ਕਿ ਭਾਈ ਜਿਹੜਾ ਪਰਮਾਤਮਾ ਦਾ ਸ਼ਬਦ ਦੀ ਓਟ ਲੈਂਦੇ ਹਨ,
ਉਦਰੇ ਸਗਲ ਜਨ,
ਜਿਹੜੇ ਵੀ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਦੀ ਓਟ ਲੈਣਗੇ ਉਹਨਾਂ ਦਾ ਜਾਤ ਦਾ ਕੋਈ ਸੰਬੰਧ ਨਹੀਂ ਰਹੇਗਾ, ਉਹ ਸਾਰੇ ਹੀ ਸੰਸਾਰ ਤੋਂ ਉਧਰ ਜਾਣਗੇ, ਪਾਰ ਹੋ ਜਾਣਗੇ।
ਸੁਣ ਪ੍ਰਤਾਪ ਗੋਬਿੰਦ,
ਕਹਿੰਦੇ ਭਾਈ ਜਿਹਨੇ ਵੀ ਵਾਹਿਗੁਰੂ ਦਾ ਪ੍ਰਤਾਪ ਜਸ ਸੁਣਿਆ ਮਹਿਮਾ ਸੁਣੀ ਜੀ ਨੇ ਵੀ
ਨਿਰਭਉ ਭਏ ਮਨ
ਉਹਨਾਂ ਦੇ ਜਿਹੜੇ ਮਨ ਹਨ ਉਹ ਜਮਾਂ ਦੇ ਡਰ ਤੋਂ ਜਮਨ ਮਰਨ ਦੇ ਡਰ ਤੋਂ ਚੁਰਾਸੀ ਦੇ ਚੱਕਰ ਦੇ ਡਰ ਤੋਂ ਉਹ ਰਹਿਤ ਹੋ ਗਏ ਨਿਰਭਉ ਭਏ ਮਨ ਉਹਨਾਂ ਦੇ ਮਨ ਵਿਚ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨ ਤਿਆਣ ਉਹਨਾਂ ਦੇ ਮਨ ਵਿਚ ਡਰ ਰਿਹਾ ਹੀ ਕੋਈ ਨਹੀਂ
ਟੋਟ ਨਾ ਆਵੇ ਮੂਲ
ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਟੋਟਾ ਨਹੀਂ ਆਉਂਦਾ ਸੰਸਾਰ ਦੇ ਵਿਚ ਨਾ ਪਦਾਰਥਾਂ ਦਾ ਟੋਟਾ ਆਵੇ ਨਾ ਇਸ ਨਾਮ ਦਾ ਹੀ ਟੋਟਾ ਆਵੇ ਵੀ ਮੈਂ ਨਾਮ ਬਣਦਾ ਤੇ ਪਿੱਛੇ ਕੀ ਰਹੇਗਾ ਸਾਧ ਸੰਗਤ ਨਾ ਉਹਨਾਂ ਦੀ ਸੁਰਤੀ ਵਿਚ ਕਦੇ ਟੋਟਾ ਆਵੇ
ਸੰਚਿਆ ਨਾਮ ਧਨ
ਕਿਉਂਕਿ ਇਹ ਜਿਹੜੇ ਨਾਮ ਜਿਹੜੇ ਦੁਨੀਆਂ ਦੇ ਧਨ ਹਨ ਪਦਾਰਥ ਹਨ ਇਹ ਨਖੁੱਟ ਜਾਣ ਵਾਲੇ ਹਨ ਕਿਉਂਕਿ ਉਹਨਾਂ ਨੇ ਇਹ ਧਨ ਤਾਂ ਇਕੱਤਰ ਕੀਤਾ ਹੀ ਨਹੀਂ ਕਿਹੜਾ ਕੀਤਾ ਸੰਚਿਆ ਨਾਮ ਧਨ ਉਹਨਾਂ ਨੇ ਇਕੱਤਰ ਕੀਤਾ ਪਰਮਾਤਮਾ ਪ੍ਰਭੂ ਦੇ ਨਾਮ ਦਾ ਧਨ ਉਹ ਕਦੇ ਮੁੱਕਣ ਵਾਲਾ ਨਹੀਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਾਇਆ ਨਦਾਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਖਾਵ ਹੈ ਖਰਚਾ ਹੈ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ ਇਹ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਦੀ ਤੋਟ ਨਹੀਂ ਆਉਂਦੇ
ਸੰਤ ਜਨਾ ਸਿਓ ਸੰਗ
ਭਾਈ ਇਹਨਾਂ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਰੰਭਤਾ ਵੀ ਇੱਥੋਂ ਹੀ ਕੀਤੀ ਸੀ ਤੇ ਮਹਾਰਾਜ ਸੰਪੂਰਨਤਾ ਵੀ ਇੱਥੇ ਹੀ ਕਰ ਰਹੇ ਨੇ ਕਹਿੰਦੇ ਭਾਈ ਸੰਤ ਜਨਾਂ ਦਾ ਜਿਹੜਾ ਸੰਗ ਹੈ ਪਰਮਾਤਮਾ ਦੇ ਪ੍ਰਭੂ ਪਿਆਰਿਆਂ ਦਾ
ਬਾਈਆ ਵੱਡਾ ਪੁੰਨ
ਕਹਿੰਦੇ ਵੱਡੇ ਪੁੰਨਾਂ ਦੇ ਨਾਲ ਇਹਨੂੰ ਪਾਇਆ ਜਾਂਦਾ ਐਵੇਂ ਨਹੀਂ ਪ੍ਰਾਪਤ ਹੁੰਦਾ
ਆਠ ਪਹਿਰ ਹਰ ਧਿਆਏ
ਪੈਰ ਉੜਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਇਸ ਤਰ੍ਹਾਂ ਭਾਈ ਪਰਮਾਤਮਾ ਦੇ ਨਾਮ ਨੂੰ ਕੰਮ ਕਰਦਿਆਂ ਹੋਇਆ ਨਾਮਾ ਕਹਿ ਤਲੋਚਨਾ ਮੁਖ ਤੇ ਨਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਚਿੱਤ ਦੇ ਨਾਲ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ
ਹਰ ਜਸ ਨਿਤ ਸੋਨ
ਨਿਤਾ ਪਰਤੀ ਭਾਈ ਗੁਰੂ ਕੀ ਕਥਾ ਗੁਰੂ ਕਾ ਜਾਸ ਸਰਵਣ ਕਰਨਾ ਚਾਹੀਦਾ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਹੈ ਦੁਬਾਰਾ ਫੇਰ ਸੋ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਪਾਤਸ਼ਾਹ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੁਆਫ਼ੀ ਬਖਸ਼ ਦੇਣ ਬਖਸ਼ ਲੈਣ ਦਿਓ ਸੱਜਣ ਅਸੀਸੜੀਆਂ ਜੇ ਹੋਵਾ ਸਾਹਿਬ ਸਿਓ ਮੇਲ
ਸੰਤ ਜਨਾ ਸਿਓ ਸੰਗ ਭਾਈ
ਵੱਡਾ ਪੁੰਨ
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।